अनु श्री गुरु नानक देव जी ओ महाराज दंडवत वंदनीयन कुमार सर्व कला समर्थ लोलन तेरा खो प्रभु नानक दे कर हथ फिरत फिरत भरियाया परिया को शरणाए नानक की प्रभ मेहनती अपनी बलती लाए प्रभ सब कुछ तेरा दी मैं किछ नहीं मैं किछ नहीं सब कुछ तेरा मैं किछ नहीं मैं किछ नहीं
जी देव जय ਭਗ ਦੀਵਾਨ ਹੈ ਹਾਂ ਤਿਸ ਨਮਸਕਾਰ ਦਾ ਜਿਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਸਾਧ ਸਿੰਘ ਜੀ ਚਿਤ ਬਿਰਤੀਆਂ ਨੂੰ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕਰੋ। ਜਿੰਨਾ ਚਿਰ ਅਸੀਂ ਵਿਚਾਰ ਨਹੀਂ ਕਰਦੇ ਉਨੀ ਦੇਰ ਤੱਕ ਸਾਨੂੰ ਕੋਈ ਲਾਭ ਨਹੀਂ ਹੋਇਆ ਕਰਦਾ। ਵਿਚਾਰ ਕਰਨ ਤੋਂ ਬਾਅਦ ਫਿਰ ਤੋਲੋ, ਇਹਨੂੰ ਤੋਲ ਕੇ ਹਿਰਦੇ ਚ ਧਾਰਨ ਕਰੋ, ਫਿਰ ਛੋਟੀ ਜਿਹੀ ਗੱਲ ਦੇ ਬਹੁਤ ਵੱਡਾ ਫਾਇਦਾ ਪਹੁੰਚਾ ਦਿੰਦੀ ਹੈ। ਮਹਾਰਾਜ ਦਾ ਫਰਮਾਨ ਹੈ ਕਿ ਵਾਹਿਗੁਰੂ ਜੀ ਇੱਕ ਐਸੀ ਸ਼ਕਤੀ ਨੇ ਜਿਨ੍ਹਾਂ ਨੇ ਆਪ ਇੱਕ ਤੋਂ ਅਨੇਕ ਰੂਪ ਧਾਰ ਕੇ ਅਨੇਕਾਂ ਵਰਗਾਂ ਚ ਅਨੇਕਾਂ ਧਾਰਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ। ਬੇਅੰਤ ਬਾਣੀ ਇਸ ਆਧਾਰ ਦੇ ਉੱਤੇ ਹੈ ਕਿ ਵਾਹਿਗੁਰੂ ਜੀ ਆਪ ਹੀ ਆਪਣੇ ਆਪ ਹੀ ਪਸਾਰਾ ਕਰਿਆ। ਵਾਹਿਗੁਰੂ ਜੀ ਜਬ ਉਦ ਕਰਖ ਕਰਤਵ ਕਰਤਾਰਾ ਪਰਜਾ ਧਰਤ ਤਬ ਦੇਹ ਉਪਾਰਾ, ਜਬ ਆ ਕਰਖ ਕਰਤ ਹੋ ਕਬੂ ਤੁਮੈ ਮਿਲਤ ਦੇਹ ਧਰ ਸਭ। ਜਦੋਂ ਉਦ ਕਰਖਣ ਸ਼ਕਤੀ ਧੱਕਾ ਮਾਰਦੀ ਹੈ, ਫੈਲਣ ਵਾਲੀ ਸ਼ਕਤੀ, ਉਸ ਵੇਲੇ ਇੱਕ ਤੋਂ ਅਨੇਕ ਰੂਪ ਹੋ ਜਾਇਆ ਕਰਦਾ। ਜੇ ਇਹ ਗੱਲ ਇੰਨੀ ਕੁ ਵੀ ਸਾਡੇ ਸਮਝ ਚ ਆ ਜਾਵੇ, ਅਸੀਂ ਨਾਮ ਦੇ ਬਹੁਤ ਨੇੜੇ ਪਹੁੰਚ ਜਾਂਦੇ, ਬਹੁਤ ਨੇੜੇ ਪਹੁੰਚ ਜਾਂਦੇ ਹਾਂ। ਨਾਮ ਜਿਸ ਦਾ ਪਤਾ ਨਹੀਂ ਲੱਗਦਾ ਉਹ ਸ਼ਕਤੀ ਦੇ ਨੇੜੇ ਪਹੁੰਚਦੇ ਹਾਂ, ਕਿਉਂਕਿ ਸਾਨੂੰ ਸੋਝੀ ਪੈ ਗਈ ਵੀ ਇੱਕ ਤੋਂ ਅਨੇਕ ਹੋਇਆ। ਤੇ ਜਦੋਂ ਧੱਕਾ ਮਾਰਦਾ, ਐਕਸਪੈਂਡ ਕਰਦਾ ਆਪਣੇ ਆਪ ਨੂੰ, ਐਕਸਪੈਂਸ਼ਨ ਚ ਆਉਂਦਾ, ਉਸ ਵੇਲੇ ਸ਼ਬਦ ਦਾ ਉਚਾਰਨ ਹੁੰਦਾ। ਪ੍ਰਥਮ ਓਂਕਾਰ ਦਿਨ ਕਹਾ ਸੋ ਧਨ ਪੂਰ ਜਗਤ ਮੋਰਾ, ਉਹਦੇ ਨਾਲ ਕੀਤਾ ਵਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਲੱਖਾਂ ਹੀ ਧਾਰਾਂ ਦੇ ਵਿੱਚ ਜ਼ਿੰਦਗੀ ਬਹਿ ਤੁਰਦੀ ਹੈ। 84 ਲੱਖ ਧਾਰਾਂ ਸਿਆਣਿਆਂ ਨੇ ਇਸ ਧਰਤੀ ਦੇ ਉੱਤੇ ਗਿਣੀ ਹੈ, ਬਾਕੀ ਪਲੈਨਟਾਂ ਦਾ ਕੋਈ ਪਤਾ ਨਹੀਂ ਵੀ ਉੱਥੇ ਜ਼ਿੰਦਗੀ ਕਿਵੇਂ ਹੈ। ਕਈ ਜੀ ਹੈ 5 ਤੱਤਾਂ ਦੀ ਹੈ, ਜਾਂ 3 ਤੱਤਾਂ ਦੀ ਹੈ, ਜਾਂ 2 ਤੱਤਾਂ ਦੀ ਹੈ। ਉਹ ਵੇਵਸ ਤਾਂ ਫਰੀਆਂ ਜਾਣਗੀਆਂ ਲੇਕਿਨ ਸ਼ਕਲਾਂ ਨਹੀਂ ਬੜ ਹੋਣੀਆਂ, ਕਿਉਂਕਿ ਉਹ ਸ਼ਕਲ ਕੇਵਲ ਆ ਮਿੱਟੀ ਦੇ ਤੱਤ ਦੀ ਹੁੰਦੀ ਹੈ, ਰੋਸ਼ਨੀ ਦੀ ਕੋਈ ਸ਼ਕਲ ਨਹੀਂ ਹੋਇਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਇਹ ਜੋ ਸੰਸਾਰ ਹੈ ਇੱਕ ਤੋਂ ਅਨੇਕ ਹੋ ਗਿਆ, ਅਨੇਕ ਧਾਰਾਂ ਚੱਲ ਪਈਆਂ, ਚੰਗੇ ਮੰਦੇ ਪੁੰਨੀ ਪਾਪੀ ਸਭ ਇਹਦੇ ਵਿੱਚ ਆ ਗਏ। ਲੇਕਿਨ ਸਭ ਕੁਛ ਕਰਨ ਦੇ ਬਾਅਦ ਸਾਡਾ ਖਿਆਲ ਇਹ ਹੁੰਦਾ ਵੀ ਵਾਹਿਗੁਰੂ ਜੀ ਤਾਂ ਫੈਲ ਗਏ ਹੁਣ। ਮਹਾਰਾਜ ਕਹਿੰਦੇ ਨਹੀਂ, ਐਂ ਨਹੀਂ ਹੈ, ਇਹ ਗੱਲ ਤੁਹਾਨੂੰ ਸਮਝਾਉਣੀ ਔਖੀ ਹੈ, ਸਮਝਣੀ ਤਾਂ ਇਹ ਸਮਝਾਉਣੀ ਔਖੀ ਹੈ, ਕਿਉਂਕਿ ਦੁਨੀਆਂ ਦੇ ਅੰਦਰ ਕੋਈ ਟਰਮੀਨੋਲੋਜੀ ਨਹੀਂ ਹੈ, ਕੋਈ ਅੱਖਰ ਨਹੀਂ ਜਿਹਦੇ ਨਾਲ ਸਮਝਾਇਆ ਜਾ ਸਕੇ। ਇਸ ਕਰਕੇ ਜਦ ਅੱਖਰ ਨਹੀਂ ਹੈ ਫਿਰ ਕੋਈ ਮਸਾਲਾ, ਸਾਡੀਆਂ ਹੀ ਲੰਗੜੀਆਂ ਜਿਹੀਆਂ ਮਸਾਲਾ ਅਸੀਂ ਦਿੰਦੇ ਹਾਂ, ਜਿਹਦੇ ਨਾਲ ਮਾੜਾ ਮੋਟਾ ਸਮਝ ਪੈ ਜਾਂਦਾ। ਉਹ ਕਹਿੰਦੇ ਅਨੇਕ ਵੀ ਹੋ ਜਾਂਦਾ ਫੇਰ ਇੱਕ ਦਾ ਇੱਕ ਰਹਿੰਦਾ ਉਨਾ ਹੀ ਰਹਿੰਦਾ ਘਟਦਾ ਨਹੀਂ ਹੈ ਸਾਰੀ ਸ੍ਰਿਸ਼ਟੀ ਉਹਦੇ ਚੋਂ ਪੈਦਾ ਹੋ ਜਾਵੇ ਉਹ ਘਟਦੀ ਨਹੀਂ ਹੈ ਇੱਕ ਮਿਸਾਲ ਨਾਲ ਸਮਝ ਆ ਜੀ ਇੱਕ ਬੰਦਾ ਰਾਤ ਨੂੰ ਸੁੱਤਾ ਪਿਆ ਗਾੜੀ ਨੀਂਦ ਲੈ ਚੁੱਕਿਆ ਉਹ ਤੋਂ ਬਾਅਦ ਸੁਪਨਿਆਂ ਵਾਲੀ ਨੀਂਦ ਆ ਗਈ ਉਹ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਕਿ ਪਾਣੀਓ ਪਾਣੀ ਫਿਰਦਾ ਹਜ਼ਾਰਾਂ ਕੋਹਾਂ ਤੇ ਫਿਰਦਾ ਵੱਡੇ ਵੱਡੇ ਪਰਬਤ ਨੇ ਵੱਡੇ ਵੱਡੇ ਦਰਿਆ ਆਬਸ਼ਾਰਾਂ ਚੱਲ ਰਹੀਆਂ ਨੇ ਬਹੁਤ ਭਿਆਨਕ ਕਿਸਮ ਦੇ ਜੰਗਲੀ ਜਾਨਵਰ ਫਿਰ ਰਹੇ ਨੇ ਹਜ਼ਾਰਾਂ ਵਿੱਚ ਚੰਦ ਚਾਰ ਦੇ ਚੰਦ ਹੀ ਚਮਕ ਹੈ ਵਿੱਚੇ ਸੂਰਜ ਚਮਕ ਰਿਹਾ ਹੈ ਵਿੱਚੇ ਤਾਰੇ ਦਿਸ ਰਹੇ ਨੇ ਤੇ ਹੁੰਦਾ ਕੀ ਹੈ ਇੰਨਾ ਪਸਾਰਾ ਕਰ ਲਿਆ ਉਹ ਇੱਕ ਦਾ ਇੱਕ ਫੇਰ ਰਹਿੰਦੇ ਇੱਥੇ ਅਸੀਂ ਸੌਂ ਜਾਂਦੇ ਹਾਂ ਵਾਹਿਗੁਰੂ ਨਾਲ ਇਸ ਕਰਕੇ ਮਿਸਾਲ ਨਹੀਂ ਪੂਰੀ ਢੁੱਕਦੀ ਹੈ ਉਹ ਪਸਾਰਾ ਤਾਂ ਐਵੇਂ ਜਿਵੇਂ ਕਰ ਲੈਂਦਾ ਜਿਵੇਂ ਅਸੀਂ ਕਰਿਆ ਲੇਕਿਨ ਸੁਪਨੇ ਦਾ ਜਦ ਅਸੀਂ ਪਸਾਰਾ ਕਰਿਆ ਹੈ ਉਹਦੇ ਨਾਲ ਅਸੀਂ ਘਟੇ ਤਾਂ ਨਹੀਂ ਹੈਗੇ ਵੀ ਸਾਡੇ ਵਿੱਚੋਂ ਇੰਨਾ ਪਸਾਰਾ ਨਿਕਲ ਗਿਆ ਮਹਾਰਾਜ ਕਹਿੰਦੇ ਉਹ ਫੇਰ ਇੱਕ ਦਾ ਇੱਕ ਰਹਿੰਦਾ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾ ਦੂਈ ਕੁਦਰਤ ਸਾਜਿਆ ਕਰਾਸਨ ਡਿੱਠੋ ਚੋ ਕੁਦਰਤ ਪੈਦਾ ਕਰਕੇ ਫੇਰ ਉਸੇ ਤਰ੍ਹਾਂ ਰਹਿੰਦਾ ਉਹ ਜਿਹੜਾ ਵਾਹਿਗੁਰੂ ਜੀ ਹੈ ਉਹ ਪਰਮ ਕਿਰਪਾਲੂ ਹੈ ਸਦਾ 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 ਦਿਆਲ ਸਿਮਰ ਸਿਮਰ ਨਾਨਕ ਪਏ ਨਿਆਲ ਉਹ ਸਦਾ ਹੀ ਦਿਆਲ ਹੈ ਕਦੇ ਕ੍ਰੋਧਵਾਨ ਹੁੰਦਾ ਹੀ ਨਹੀਂ ਹੈ ਬਦਲਾ ਲੈਂਦਾ ਹੀ ਨਹੀਂ ਹੈ ਕਿਸੇ ਤੋਂ ਬਖਸ਼ਿਸ਼ ਦੇ ਘਰ ਚ ਰਹਿੰਦਾ ਬਖਸ਼ਿਸ਼ਾਂ ਕਰੀ ਜਾਂਦਾ ਜੇ ਅਸੀਂ ਕਹੀਏ ਜੀ ਬਖਸ਼ਿਸ਼ਾਂ ਸਾਰਿਆਂ ਤੇ ਨਹੀਂ ਹੁੰਦੀਆਂ ਉਹਨਾਂ ਦੇ ਕਰਮ ਨਹੀਂ ਹੋਣ ਦਿੰਦੇ ਉਹ ਸਿੱਧੇ ਨਹੀਂ ਹੁੰਦੇ ਬਖਸ਼ਿਸ਼ ਮੰਗਦੇ ਨਹੀਂ ਹੈਗੇ ਉਹ ਕਰਮਾਂ ਦੇ ਚੱਕਰ ਚ ਪਏ ਹੋਏ ਦੁੱਖ ਸੁੱਖ ਭੋਗਦੇ ਆ ਵਾਹਿਗੁਰੂ ਨਹੀਂ ਕਿਸੇ ਨੂੰ ਦੁੱਖ ਸੁੱਖ ਦਿੰਦਾ ਉਹ ਸੁੱਖ ਤਾਂ ਦਿੰਦਾ ਕਿ ਉਹ ਆਪ ਸੁਖੀ ਆ ਦੁੱਖ ਨਹੀਂ ਉਹਦੇ ਵਿੱਚ ਹੈ ਸੋ ਜਦੋਂ ਉਹ ਪਸਾਰਾ ਕਰਦਾ ਕਈ ਵਰਗ ਪੈਦਾ ਹੋ ਜਾਂਦੇ ਨੇ ਇੱਕ ਵਰਗ ਜਿਹਨੂੰ ਸਾਧੂ ਸੰਤ ਮਹਾਂਪੁਰਸ਼ ਮਹਾਤਮਾ ਬੰਦਗੀ ਕਰਨ ਵਾਲੇ ਪੀਰ ਫਕੀਰ ਆਰਫ ਔਲੀਏ ਭਜਨ ਕਰਨ ਵਾਲੇ ਜਿਹੜੇ ਹੈ ਸੇਂਟਸ ਇਹ ਵਾਹਿਗੁਰੂ ਦੇ ਆਧਾਰ ਤੇ ਰਹਿੰਦੇ ਨੇ ਹਰ ਵਕਤ ਜੁੜੇ ਰਹਿੰਦੇ ਨੇ ਪਰਮੇਸ਼ੁਰ ਨਾਲ ਕਿਉਂਕਿ ਇਹਨਾਂ ਦੇ ਅੰਦਰ ਗਿਆਨ ਹੋ ਜਾਂਦਾ ਇਹਨਾਂ ਦੇ ਅੰਦਰ ਹਨੇਰਾ ਨਹੀਂ ਰਹਿੰਦਾ ਬਾਕੀ ਦੁਨੀਆ ਦੇ ਅੰਦਰ ਹਨੇਰਾ ਬਾਕੀ ਦੁਨੀਆ ਮੈਂ ਹੋ ਕੇ ਕੰਮ ਕਰਦੀ ਹੈ ਇਹਨਾਂ ਨੂੰ ਪਤਾ ਵੀ ਮੈਂ ਕੁਛ ਨਹੀਂ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ ਐਸਾ ਜੋ ਪਰਮੇਸ਼ੁਰ ਹੈ ਉਹਦਾ ਸੰਬੰਧ ਇੰਨਾ ਨੇੜੇ ਦਾ ਜੁੜ ਜਾਂਦਾ ਜਿਵੇਂ ਮਾਂ ਤੇ ਪੁੱਤਰ ਦਾ ਪਿਓ ਤੇ ਪੁੱਤਰ ਦਾ ਉਹ ਉਹਦੇ ਬਲ ਹੋ ਜਾਂਦਾ ਜਿਹਦੇ ਬਲ ਹੋ ਜਾਏ ਉਹਦੀ ਹਾਰ ਨਹੀਂ ਹੁੰਦੀ ਗੁਰੂ ਮਹਾਰਾਜ ਨੇ ਦੋ ਸਾਲਾਂ 1192 ਪੰਨੇ ਦੇ ਉੱਤੇ ਦਿੱਤੀਆਂ ਨੇ ਜਿਸ ਥਾਂ ਦੇ ਉੱਤੇ ਸ਼ਬਦ ਹੈ ਬਹੁਤ ਵੱਡਾ ਸੁਣ ਸਾਖੀ ਮਨ ਜਾ ਪਿਆਰ ਅਜਾ ਮਲ ਉਧਰਿਆ ਕਹਿ ਇੱਕ ਵਾਰ ਬਾਲਮੀਕਾ ਹੋਇਆ ਸਾਧੂ ਸੰਗਤ ਨੂੰ ਕੋ ਮਿਲਿਆ ਹਰਨ ਸੰਗ ਉਹਦੇ ਵਿੱਚ ਆਪ ਹੋਰ ਦੱਸਦੇ ਨੇ ਕਿ ਜਦੋਂ ਲਾਜ ਰੱਖਦਾ ਉਹ ਆ ਕੇ ਕਹਿੰਦੇ ਪ੍ਰਹਲਾਦ ਰੱਖੀ ਹਰ ਪੈਜ ਆਪ ਪ੍ਰਹਲਾਦ ਦੀ ਪੈਜ ਆਪ ਆ ਕੇ ਰੱਖੀ ਬਸਤਰ ਛੀਨਤ ਦਰੋਪਦੀ ਰੱਖੀ ਲਾਜ ਜਦੋਂ ਬਸਤਰ ਲੈਂਦੇ ਸੀ ਉਸ ਵੇਲੇ ਦਰੋਪਦੀ ਦੀ ਲਾਜ ਰੱਖ ਲਈ ਬੜਾ ਸਾਨੂੰ ਹੌਸਲਾ ਹੋ ਜਾਂਦਾ ਵੀ ਇਹੋ ਜਿਹਾ ਵਾਹਿਗੁਰੂ ਦਿਆਲੂ ਹੈ ਇਹ ਤਾਂ ਫਿਰ ਬਹੁਤ ਚੰਗਾ ਹੈ ਹੱਦ ਦਾ ਸੰਕਟ ਆਦਮੀ ਤੇ ਬਣਿਆ ਹੋਇਆ ਹੋਵੇ ਜਿੱਥੇ ਕੋਈ ਵੀ ਸਹਾਇਤਾ ਨਾ ਕਰ ਸਕਦਾ ਹੋਵੇ ਜਿੱਥੇ ਕਿਸੇ ਦਾ ਵੀ ਬਸ ਨਾ ਚੱਲਦਾ ਹੋਵੇ ਤੇ ਆਦਮੀ ਡਾਵਾਂਡੋਲ ਹੋ ਜਾਵੇ ਵੀ ਹੁਣ ਮੇਰਾ ਕੁਛ ਨਹੀਂ ਬਣ ਸਕਦਾ ਕਿਉਂਕਿ ਮੇਰਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੈ ਕੋਈ ਆਸਰਾ ਨਹੀਂ ਹੈ ਮੇਰਾ ਮਹਾਰਾਜ ਕਹਿੰਦੇ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ ਇੰਨੀ ਮੁਸ਼ਕਲ ਬਣ ਜਾਵੇ ਅੱਤ ਦੀ ਐਕਸਟ੍ਰੀਮ ਦੀ ਐਕਸਟ੍ਰੀਮ ਤੋਂ ਗਾਂ ਤਾਂ ਗੱਲੇ ਨਹੀਂ ਹੋਇਆ ਕਰਦੀ ਤੇ ਢੋਈ ਕੋਈ ਨਾ ਦੇਵੇ ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਖਲੇ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਦੁਸ਼ਮਣ ਬਣ ਜਾਣ ਜਿਹੜੇ ਸਾਗ ਨੇ ਉਹ ਨੱਠ ਜਾਣ ਸਭੋ ਭੱਜਾ ਆਸਰਾ ਚੁੱਕਾ ਸਭ ਸਰਾ ਜਿੰਨੇ ਆਸਰੇ ਬਣਾਏ ਨੇ ਆਪਦੇ ਦੁਨੀਆਂ ਨਾਲ ਮੇਲ ਕਰਕੇ ਕੋਈ MLA ਬਣਾਇਆ ਕੋਈ ਪ੍ਰਧਾਨ ਬਣਾਇਆ ਕੋਈ ਹੋਰ ਬਣਾਏ ਨੇ ਕਿਸੇ ਨੇ ਮਿਨਿਸਟਰ ਦਾ ਆਸਰਾ ਬਣਾਇਆ ਕਿਸੇ ਨੇ ਵੱਡੇ ਪ੍ਰਾਈਮ ਮਿਨਿਸਟਰ ਦਾ ਆਸਰਾ ਬਣਾਇਆ ਮਹਾਰਾਜ ਕਹਿੰਦੇ ਇਹ ਸਾਰੇ ਆਸਰੇ ਨੱਠ ਜਾਂਦੇ ਨੇ ਮੁਸ਼ਕਲ ਦੇ ਵਿੱਚ ਚੁੱਕਾ ਸਭ ਸਰਾਓ, ਕੋਈ ਆਸਰਾ ਦੇਣ ਵਾਲੀ ਚੀਜ਼ ਨਹੀਂ ਰਹਿ, ਚੀਜ਼ ਨਹੀਂ ਰਹਿੰਦੀ। ਪਰ ਜੇ ਵਾਹਿਗੁਰੂ ਚਿੱਤਾ ਆ ਜਾਵੇ ਨਾ, ਸਹੀ ਤਰੀਕੇ ਨਾਲ ਵਾਹਿਗੁਰੂ ਚਿੱਤਾ ਆ ਜਾਵੇ, ਜਿਵੇਂ ਦ੍ਰੋਪਦੀ ਦੇ ਆਏ ਸੀ, ਅੱਖੀ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਬਿਨਾਂ। ਕਿਹਾ ਜਿਹਾ ਧਿਆਨ ਹੋਣਾ ਹੈ, ਕਿੰਨਾ ਉੱਤਮ ਧਿਆਨ ਹੋਣਾ ਹੈ ਉਸ ਬੀਬੀ ਦਾ, ਜਿਹਦੀ ਇੱਕ ਆਵਾਜ਼ ਦੇਣ ਦੇ ਉੱਤੇ ਵਸਤਰੇ ਵਸਤਰ ਆ ਗਏ। ਸੋ ਕੈਸਾ ਧਿਆਨ ਤੇ ਆਸਰਾ ਉਹਦਾ ਹੋਣਾ ਹੈ। ਮਹਾਰਾਜ ਕਹਿੰਦੇ ਜਿਹੜੇ ਇੱਕ ਚਿੱਤ ਆ ਜਾਵੇ ਨਾ, ਚਿੱਤਾ ਉਸ ਪਾਰਬ੍ਰਹਮ ਤੇ ਲੱਗੇ ਨਾ, ਤੱਤੀ ਵਾਹ ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਲਗੇ ਨਾ ਤੱਤੀ ਵਾਹ। ਕਿੰਨੀ ਮੁਸੀਬਤ ਦੇ ਵਿੱਚ ਘਿਰ ਗਈ ਦ੍ਰੋਪਦੀ, ਸਾਰੀ ਦੁਨੀਆਂ ਹੀ ਜਾਣਦੀ ਹੈ ਕੋਈ ਉਹ ਐਸਾ ਬੰਦਾ ਹੋਣਾ ਹੈ ਜਿਹਨੂੰ ਇਸ ਦਾ ਨਾਂ ਪਤਾ ਹੋਵੇ। ਹੁਕਮ ਹੋ ਗਿਆ ਕਿ ਇਸ ਦੇ ਵਸਤਰ ਲਾ ਦਿਓ, ਤਾਕਤ ਵੀ ਇੰਨੀ ਨਹੀਂ ਕਿ ਜ਼ੋਰ ਦੇ ਨਾਲ ਰੋਕ ਸਕੇ। ਗੱਲਬਾਤ ਕੀਤੀ, ਕਿਸੇ ਨੇ ਮੰਨੀ ਨਾ, ਲੇਕਿਨ ਜਿਸ ਵਕਤ ਬੇਵਸ ਹੋ ਗਈ, ਅੱਖੀ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਬਿੱਲਾਂ ਦੀ, ਉਸ ਵੇਲੇ ਕੀ ਹੋਇਆ, ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨਾ ਪਾਰ ਪਰਾਂ। ਇੱਕ ਪਾਸੇ ਉਸ ਵੇਲੇ ਦਾ ਸਮਰਾਟ ਹੈ, ਇੱਕ ਪਾਸੇ ਉਹ ਗਰੀਬ ਨਿਬਾਣੀ ਨਤਾਣੀ ਹੈ ਜਿਹਦਾ ਬਸ ਨਹੀਂ ਚੱਲਦਾ। ਪੰਜੇ ਪਾਂਡਵ ਵੇਖਦੇ ਉਹ ਕੁਟਰੁੱਧੀ ਨਾਰਜਨਾ ਜਿਹਦੀ ਸਹਾਇਤਾ ਨਹੀਂ ਕਰ ਸਕਦੇ, ਗੁਲਾਮ ਬਣੇ ਬੈਠੇ ਨੇ, ਦਾਸ ਬਣੇ ਬੈਠੇ ਨੇ, ਅੱਖਾਂ ਦੇ ਸਾਹਮਣੇ ਦੇਖ ਰਹੇ ਨੇ ਲੇਕਿਨ ਕਰ ਕੁਛ ਨਹੀਂ ਸਕਦੇ।